ਰੂਥ ਬਾਪ ਚਾਰ ਰੂਥ ਅਤੇ ਬੋਅਜ਼ ਦਾ ਵਿਆਹ। ਤਦ ਬੋਅਜ਼ ਡਿਉੜੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ, ਤਾਂ ਵੇਖੋ ਉਹ ਛਡਾਉਣ ਵਾਲਾ ਜਿਹਦੀ ਗੱਲ ਬੋਅਜ਼ ਨੇ ਕੀਤੀ ਸੀ ਕੋਲੋਂ ਦੀ ਲੰਘ ਰਿਹਾ ਸੀ। ਸੋ ਉਹਨੂੰ ਉਸ ਨੇ ਆਖਿਆ, ਓਏ ਫਲਾਣਿਆ, ਉਰੇ ਆ ਅਤੇ ਇੱਕ ਪਾਸੇ ਬੈਠ। ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ। ਉਹਨੇ ਸ਼ਹਿਰ ਦਿਆਂ ਬਜ਼ੁਰਗਾਂ ਵਿੱਚੋਂ ਦਸਾਂ ਮਨੁੱਖਾਂ ਨੂੰ ਸੱਦਿਆ ਅਤੇ ਆਖਿਆ, ਇੱਥੇ ਬੈਠੋ। ਸੋ ਉਹ ਬੈਠ ਗਏ। ਤਦ ਉਹਨੇ ਉਸ ਛਡਾਉਣ ਵਾਲੇ ਨੂੰ ਆਖਿਆ, ਨਿਓਮੀ ਜਿਹੜੀ ਮੁਆਬ ਦੇ ਦੇਸੋਂ ਮੁੜ ਆਈ ਹੈ, ਸੋ ਇੱਕ ਟੋਟਾ ਪੈਲੀ ਦਾ ਵੇਚਦੀ ਹੈ ਜੋ ਸਾਡੇ ਭਰਾ ਅਲੀ ਮਲਿਕ ਦਾ ਸੀ। ਸੋ ਮੈਂ ਆਖਿਆ, ਭਾਈ ਤੇਰੇ ਕੰਨੀ ਕੱਢ ਲਵਾਂ, ਜੇ ਤੂੰ ਹੁਣ ਇਨ੍ਹਾਂ ਲੋਕਾਂ ਦੇ ਮੂੰਹ ਤੇ ਜੋ ਬੈਠੇ ਹਨ ਅਤੇ ਮੇਰੀ ਕੁੱਲ ਦੇ ਬਜ਼ੁਰਗਾਂ ਦੇ ਸਾਹਮਣੇ ਉਹਨੂੰ ਮੁੱਲ ਲੈ, ਅਤੇ ਜੇ ਤੂੰ ਉਨ੍ਹਾਂ ਨੂੰ ਛਡਾਉਣਾ ਹੈ ਤਾਂ ਛੁਡਾ ਲੈ, ਔਰ ਜੇ ਨਹੀਂ ਤਾਂ ਮੈਨੂੰ ਦੱਸ ਜੋ ਮੈਨੂੰ ਵੀ ਖਬਰ ਹੋਵੇ, ਕਿਉਂ ਜੋ ਤੇਰੇ ਬਿਨਾ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਮੈਂ ਤੇਰੇ ਪਿੱਛੋਂ ਹਾਂ। ਉਹ ਬੋਲਿਆ, ਮੈਂ ਛੁਡਾਵਾਂਗਾ। ਤਦ ਬੋਅਜ਼ ਨੇ ਆਖਿਆ, ਜਿਸ ਦਿਨ ਤੂੰ ਉਹ ਪੈਲੀ ਨਿਓਮੀ ਦੇ ਹੱਥੋਂ ਮੁੱਲ ਲਵੇਂ, ਤਾਂ ਉਸੇ ਦਿਨ ਤੈਨੂੰ ਉਸ ਮੋਏ ਹੋਏ ਦੀ ਤੀਵੀਂ ਮੁਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ, ਜੋ ਉਸ ਮੋਏ ਹੋਏ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ। ਤਦ ਉਸ ਛਡਾਉਣ ਵਾਲੇ ਨੇ ਆਖਿਆ, ਮੈਂ ਆਪਣੇ ਲਈ ਤਾਂ ਉਹਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ। ਸੋ ਮੇਰੇ ਛਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂ ਜੋ ਮੈਂ ਆਪ ਨਹੀਂ ਛੁਡਾ ਸਕਦਾ। ਪਹਿਲੇ ਸਮੇਂ ਇਜ਼ਰਾਇਲ ਵਿੱਚ ਛਡਾਉਣ ਅਤੇ ਵਟਾਉਣ ਦੇ ਵੇਲੇ ਸਭਨਾ ਗੱਲਾਂ ਦੇ ਪੱਕਾ ਕਰਨ ਦੀ ਇਹ ਰੀਤੀ ਹੁੰਦੀ ਸੀ। ਜੋ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ, ਇਹ ਇਜ਼ਰਾਇਲ ਵਿੱਚ ਸਬੂਤ ਦੇਣ ਦੀ ਮਰਿਆਦਾ ਸੀ। ਸੋ ਉਸ ਛਡਾਉਣ ਵਾਲੇ ਨੇ ਬੋਅਜ਼ ਨੂੰ ਆਖਿਆ, ਤੂੰ ਆਪ ਹੀ ਲੈ ਲੈ। ਸੋ ਉਸ ਨੇ ਆਪਣੀ ਜੁੱਤੀ ਲਾਹੀ। ਤਾਂ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰਿਆਂ ਲੋਕਾਂ ਨੂੰ ਆਖਿਆ, ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀ ਮਲਕ ਅਤੇ ਕਿਲਵਾਉਣ ਅਤੇ ਮਹਿਲੋਨ ਦਾ ਸਭ ਕੁਝ ਨਿਓਮੀ ਦੇ ਹੱਥੋਂ ਮੁੱਲ ਲੈ ਲਿਆ, ਨਾਲੇ ਮੈਂ ਮਹਿਲੋਨ ਦੀ ਤੀਵੀਂ ਮੁਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ। ਇਸ ਕਰਕੇ ਜੋ ਉਸ ਮੋਏ ਹੋਏ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ, ਜੋ ਉਸ ਮੋਏ ਹੋਏ ਦਾ ਨਾਂ ਉਹਦੇ ਭਰਾਵਾਂ ਅਤੇ ਉਹਦੇ ਥਾਵਾਂ ਦੇ ਫਾਟਕਾਂ ਤੋਂ ਮਿਟ ਨਾ ਜਾਵੇ, ਤੁਸੀਂ ਅੱਜ ਦੇ ਦਿਨ ਗਵਾਹ ਹੋ। ਤਦ ਸਾਰਿਆਂ ਲੋਕਾਂ ਨੇ ਜੋ ਡਿਉੜੀ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਆਖਿਆ, ਅਸੀਂ ਗਵਾਹ ਹਾਂ। ਯਹੋਵਾ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਖੇਲ ਅਤੇ ਲਿਆ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਜ਼ਰਾਇਲ ਦਾ ਘਰ ਬਣਾਇਆ। ਤੂੰ ਇਫਰਾਥਾ ਵਿੱਚ ਸੂਰਮ ਗਤੀ ਕਰੇ ਅਤੇ ਬੈਤਲਹਿਮ ਵਿੱਚ ਤੇਰਾ ਨਾਂ ਉਜਾਗਰ ਹੋਵੇ। ਤੇਰਾ ਟੱਬਰ ਜੋ ਯਹੋਵਾ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ, ਜਿਹਨੂੰ ਤਮਾਰ ਯਹੂਦਾ ਦੇ ਲਈ ਜਣੀ। ਤਦ ਬੋਅਜ਼ ਨੇ ਰੂਥ ਨੂੰ ਲਿਆ ਅਤੇ ਉਹ ਉਸ ਦੀ ਪਤਨੀ ਹੋ ਗਈ, ਅਤੇ ਜਦ ਉਸ ਨੇ ਉਹਦੇ ਨਾਲ ਸੰਗ ਕੀਤਾ ਤਾਂ ਯਹੋਵਾ ਨੇ ਉਹਨੂੰ ਗਰਭ ਦੀ ਬਖਸ਼ਿਸ਼ ਦਿੱਤੀ ਅਤੇ ਉਹ ਪੁੱਤਰ ਜਣੀ। ਤਾਂ ਤੀਵੀਆਂ ਨੇ ਨਿਓਮੀ ਨੂੰ ਆਖਿਆ, ਮੁਬਾਰਕ ਯਹੋਵਾ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛਡਾਉਣ ਵਾਲੇ ਖੁਣੋ ਨਾ ਛੱਡਿਆ, ਜੋ ਉਸ ਦਾ ਨਾਂ ਇਜ਼ਰਾਇਲ ਵਿੱਚ ਉਜਾਗਰ ਹੋਵੇ, ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ, ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ, ਕਿਉਂ ਜੋ ਤੇਰੀ ਨੂੰਹ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਚੰਗੀ ਹੈ, ਉਹਨੂੰ ਜਣੀ। ਤਾਂ ਨਿਓਮੀ ਨੇ ਉਸ ਬਾਲ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹਦੀ ਦਾਈ ਬਣੀ। ਤਦ ਉਹਦੀਆਂ ਗੁਆਂਢਣਾਂ ਨੇ ਉਹਦਾ ਨਾਂ ਧਰ ਕੇ ਆਖਿਆ, ਨਿਓਮੀ ਦੇ ਲਈ ਪੁੱਤਰ ਜੰਮਿਆ, ਅਤੇ ਉਹਨਾਂ ਨੇ ਉਸ ਦਾ ਨਾਂ ਉਬੇਦ ਧਰਿਆ। ਉਹ ਯਸੀ ਦਾ ਪਿਤਾ ਸੀ ਅਤੇ ਦਾਊਦ ਦਾ ਬਾਬਾ ਸੀ। ਸੋ ਫਾਰਸ ਦੀ ਕੁੱਲ ਪੱਤਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆ, ਅਤੇ ਹਸਰੋਨ ਤੋਂ ਰਾਮ ਜੰਮਿਆ, ਅਤੇ ਰਾਮ ਤੋਂ ਅਮੀਨਾਦਾਬ ਜੰਮਿਆ, ਅਤੇ ਅਮੀਨਾਦਾਬ ਤੋਂ ਨਹਿਸ਼ੋਨ ਜੰਮਿਆ, ਅਤੇ ਨਹਿਸ਼ੋਨ ਤੋਂ ਸਲਮੋਨ ਜੰਮਿਆ, ਅਤੇ ਸਲਮੋਨ ਤੋਂ ਬੋਅਜ਼ ਜੰਮਿਆ, ਅਤੇ ਬੋਅਜ਼ ਤੋਂ ਉਬੇਦ ਜੰਮਿਆ, ਅਤੇ ਉਬੇਦ ਤੋਂ ਯਸੀ ਜੰਮਿਆ, ਅਤੇ ਯਸੀ ਤੋਂ ਦਾਊਦ ਜੰਮਿਆ।